Go, sachi mani. हर हर नित करे रसना कहे कछु न जानी। कहे कछु न जानी चित जिनको हिले माया चित जिनका हिले माया बोलन पे कहे नानक सतगुरु बाधो कहे नानक सतगुरु बाधो हो कच्ची सिख सतगुर के प्यारे आओ सिख सतगुर के प्यारे गावो सच्ची बाणी बाणी तो गावो गुरु के बाणी तो गावो गुरु के बाणी आशीर्वाद जिनको नदर करूं नदर कर्म होए हृदय तिना समाणी हृदय तिना समाणी ए बाणी ए बाणी जो जियो जाने एह बाणी जो जियो जाने तिस अंतर रा नामा जो जियो जाने सतगुर की बाणी सत सत कर जानो गुर सिखा सतगुर की बाणी सत सत कर जानो गुर सिखा हर करता हर करता आप मुँह कढ़ाए ए बाणी हर करता आप मुँह कढ़ाए जैसी में आवे खसम की बाणी हर करता आप मुँह कढ़ाए जैसी में आवे खसम की बाणी तैसुड़ परी ज्ञान मिलालो जैसे तो सकल निद जैसे तो सकल निद पूर्ण समुद्र दिखे रत्ना रत्न पदार्थ रत्ना रत्न पदार्थ बहु सागर भरे आराम बहु सागर भरे आराम बाणी गुरबाणी बाणी गुरबाणी लाके तिन हाथ चढ़े आरा गुरबाणी लाके तिन हाथ चढ़े आ निर्मालक रत्न अपारा जैसे तो सकल पूर्ण समुद्र बिखे हंस मर जीवा हंस मर जीवा नेचे प्रसाद पावे जैसे पर्वत बिखे हीरा मानिक पारस सिद्ध जैसे पर्वत बिखे हीरा मानिक पारस सिद्ध खनवारा खन खनवारा खन जग बिखे प्रगटावई जैसे बन बिखे जैसे बन बिखे बलियागर सोधा कठू सोध के सुबासी सोध के सुबासी सुबास बैसावई से गुरबाणी बिखे तैसे गुरबाणी बिखे सकल पदार्थ है बाणी गुरबाणी लागे तिन हाथ चढ़िया बाणी लागे तिन हाथ चढ़िया निर्मोलक रत्न अपारा तैसे गुरबानी बिखे सकल पदार्थ है जोई जोई खोजे जोई जोई खोजे गुर सागर रत्नी भरपूरे जोई जोई खोजे गुर सागर रत्नी भरपूरे अमृत संत चुगे नहीं दूरे अमृत संत चुगे नहीं दूरे जोई जोई खोजे सागर विच बड़े पदार्थ ने मैं क्वेश्चन की थी शीक ख्याल करियो सागर विच बढ़िया कीमती वस्तुआं ने 14 रत्न ने पर किनारे ते बैठे लोग झोंपड़ियां विच जीवन बिता रहे सागर दे कंडे रहने वाले लोग बड़े ऐसे ने जिन्हां नूं रात रोटी भी नसीब नहीं होंदी तन ते कपड़ा भी पूरा पहनना नहीं मिलता रहिंदे सागर दे कंडे जिस सागर विच मोती ने जिस सागर विच 14 रत्न ने उस किनारे ते रहने वाले लोग गरीब क्यों आखिर गरीब क्यों भाई साहब भाई गुरदास जी ने बड़ी खूबसूरत गल आखी कहन लगे जैसे तो सकल निद पूर्ण समुद्र बिखे पर हंस मर जीवा जा मरजीवड़ा जेड़ा डूंगियां टुबियां लावे ते जा हंस जेड़ा खोज कर सके किनारे ते बैठ के हंस मरजीवा नेचे प्रसाद पावई भाई सब कहन लगे मैं देखना जैसे पर्वत बिखे हीरा मानिक पारस सिद्ध अज्वारियां दियां दुकानां ते डायमंड्स दियां दुकानां ते विकन वाले कीमती हीरे अपनी जिंदगी दी सारी कमाई नूं समर्पण करके खरीदे जांदे ने आखिर इह किते निकलदे ने ना कितों आउंदे ने ना ते जित्थों आउंदे ने ओह वी इह पत्थरां दे पहाड़ी ने जैसे पर्वत बिखे हीरा माणिक पारस सिद्ध पर जे पर्वतों तो हर कोई हीरे प्राप्त कर सकता होवे ज्वारियां दियां दुकानां ते हीरे एडे कीमती ना विकन भाई सब ने आख्या कहन लगे जैसे पर्वत बिखे हीरा माणिक पारस सिद्ध खणवारा खण जग विखे प्रगटावे जेड़े खाना नू खोजन वाले ने ओ ढूंढ के उना पत्थरां दे पहाड़ां विच्चों हीरे लब लियाउंदे ने भाई साहब ने तीजी एग्जाम्पल दित्ती ते कहन लगे जैसे बन बिखे मलयागर सोधा कपूर बड़ियां खुशबूदार कीमती बूटियां संजीवनी बूटी वर्गियां जीवन देन वालियां बूटियां इस ही बना विच इन्हां ही जंगलां विच मौजूद ने बावन चंदन वर्गे ओ बूटे जेड़े हजारां बाकी बूटियां नू खुशबू वंड सकदे ने ओ भी आखर इन्हां ही जंगलां विच ने पर दुनिया दा हर मनुख जे इन्हां जंगलां विच्चों बावन चंदन ढूंढ के लिया सकदा किसे पंसाली दी दुकान विच तोले तोले दे वजन नाल ना विकदा ऐसब कहन लगे जैसे बन बिखे मलयागर सोधा कपूर ਸੋਧ ਕੇ ਸੁਵਾਸੀ ਵਾਸ਼ਨਾ ਇਕੱਠੀ ਕਰਨ ਵਾਲੇ, ਸੋਧ ਕੇ ਸੁਵਾਸੀ ਸੁਵਾਸ ਬੈਸਾਵੀ। ਤੇ ਭਾਈ ਸਾਹਿਬ ਕਹਿਣ ਲੱਗੇ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ। ਗੁਰਬਾਣੀ ਵਿੱਚ ਸਾਰੇ ਸੁੱਖ ਨੇ, ਲੋਕ ਤੇ ਪਰਲੋਕ ਦੇ ਸੁੱਖ ਨੇ। ਗੁਰਬਾਣੀ ਜੀਵਨ ਜਾਚ ਨੂੰ ਸੰਭਾਲੀ ਬੈਠੀ ਹੈ, ਪਰ ਕੀ ਕਾਰਨ ਹੈ? ਇਸ ਸਾਗਰ ਦੀ ਮੌਜੂਦਗੀ ਵਿੱਚ, ਇਸ ਸਾਗਰ ਦੇ ਨੇੜੇ ਰਹਿਣ ਵਾਲੇ, ਕੰਢੇ ਵਸਣ ਵਾਲੇ ਵੀ ਲੋਕ ਗੁਰਮਤ ਵਿਹੂਣੇ ਕਿਉਂ ਨੇ? ਹੁਣੇ ਪੜ੍ਹ ਰਹੇ ਸਨ, ਜੇ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਉਹ ਪੱਕੇ ਰੋਗੀ ਵਾਂਗੂ ਵਿਲ ਲਾਉਣ ਵਾਲੇ ਲੋਕ ਵੀ ਇਸ ਧਰਤੀ ਤੇ ਕਿਉਂ ਮੌਜੂਦ ਨੇ? ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਨੇ? ਇਹੋ ਕਾਰਨ ਭਾਈ ਸਾਹਿਬ ਨੇ ਅਖੀਰਲੀ ਲਾਈਨ ਵਿੱਚ ਆਖ ਦਿੱਤਾ, ਕਹਿਣ ਲੱਗੇ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਪਰ ਜੋਈ ਜੋਈ ਖੋਜੇ। ਨਹੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਤਨ ਮੌਜੂਦ ਨੇ, ਅਸੀਂ ਪ੍ਰਕਰਮਈ ਕਰੀ ਜਾਂਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੀਵਨ ਮੌਜੂਦ ਹੈ, ਅਸੀਂ ਜੀਵਨ ਜਾਂਚ ਸਿੱਖ ਹੀ ਨਹੀਂ ਰਹੇ। ਜੇ ਸਿੱਖ ਜਾਈਏ ਜੀਵਨ ਜਾਂਚ ਕੀ ਹੈ, ਤਾਂ ਸਾਡਾ ਜੀਵਨ ਬਦਲ ਜਾਏ, ਇਨਕਲਾਬ ਆ ਜਾਏ। ਗੁਰੂ ਨੇ ਇੱਕ ਪ੍ਰੇਰਨਾ ਦਿੱਤੀ, ਸਤਿਗੁਰੂ ਕਹਿੰਦੇ, ਇਹ ਬਾਣੀ ਜੋ ਜੀਓ ਜਾਣੇ, ਜੋਈ ਜੋਈ ਖੋਜੇ। ਇਹ ਬਾਣੀ ਜੋ ਜੀਓ ਜਾਣੇ, ਜਿਨ ਕੋ ਨਦਰ ਕਰਮ ਹੋਏ, ਜਿਨ ਕਾ ਨਦਰ ਕਰਮ ਹੋਏ, ਹਿਰਦੇ ਤਿਨੋ ਸਮਾਣੀ। ਮੰਜ਼ਿਲ ਤੇ ਇਹ ਹੈ। ਮੈਂ ਇੱਕ ਵਾਰ ਕੀਤੀ ਸੀ, ਅਸੀਂ ਤੁਸੀਂ ਜਿੰਨਾ ਬ੍ਰਹਿਮੰਡ ਹੈ, ਜਿੰਨਾ ਸੰਸਾਰ ਹੈ, ਉਹ ਬਾਣੀ ਦੀ ਉਪਜ ਹੈ। ਐਗਜ਼ਾਮਪਲ ਵਜੋਂ ਅਰਜ਼ ਕੀਤੀ ਸੀ, ਇੱਕ ਖਿਆਲ ਕਰਿਓ, ਜਿਹੜਾ ਸੰਸਾਰ ਪੈਦਾ ਹੋਇਆ, ਜਿਹਦੇ ਵਿੱਚ ਅਸੀਂ ਤੁਸੀਂ ਸ਼ਾਮਿਲ ਹਾਂ, ਇਹ ਉਸ ਰੱਬ ਦੀ ਬਾਣੀ ਦਾ ਹੀ ਕ੍ਰਿਸ਼ਮਾ ਹੈ। ਕਿਉਂਕਿ ਗੁਰੂ ਨੇ ਆਖਿਆ, ਕੀਤਾ ਪਸਾਓ ਇੱਕੋ ਕਵਾਓ। ਇਹ ਜਿੰਨਾ ਪਸਾਓ ਹੈ, ਇੱਕੋ ਦੇ ਕਵਾਓ ਤੋਂ ਹੈ। ਅਸੀਂ ਤੁਸੀਂ ਤਾਂ ਜਨਮ ਹੀ ਕਵਾਓ ਤੋਂ ਲਿਆ ਹੈ। ਤੇ ਬਾਣੀ ਕੀ ਹੈ? ਉਸੇ ਹੀ ਰੱਬ ਦਾ ਕਵਾਓ। ਕਵਾਓ ਦਾ ਅਰਥ ਹੁੰਦਾ ਬੋਲਣਾ। ਰੱਬ ਬੋਲਿਆ ਤੇ ਅਸੀਂ ਤੁਸੀਂ ਬਣ ਗਏ। ਰੱਬ ਬੋਲਿਆ ਤੇ ਸਾਡੀ ਤੁਹਾਡੀ ਪੈਦਾਇਸ਼ ਹੋ ਗਈ। ਬ੍ਰਹਿਮੰਡ ਨੇ ਜਨਮ ਲੈ ਲਿਆ ਰੱਬ ਦੇ ਬੋਲ ਵਿੱਚੋਂ। ਮੈਂ ਇੱਕ ਵਾਰ ਕੀਤੀ ਸੀ, ਖਿਆਲ ਕਰਿਓ, ਜਿਹੜੀ ਚੀਜ਼ ਜਿੱਥੋਂ ਪੈਦਾ ਹੋਵੇ, ਰਿਪੇਅਰ ਵੀ ਉਸੇ ਹੀ ਚੀਜ਼ ਨਾਲ ਹੁੰਦੀ। ਮੈਂ ਕੀਤੀ ਸੀ, ਕੋਈ ਮਨੁੱਖ ਕੱਚਾ ਮਕਾਨ ਬਣਾਉਂਦਾ, ਪੁਰਾਣੇ ਸਮੇਂ ਅੰਦਰ ਮਿੱਟੀ ਦੇ ਮਕਾਨ ਹੁੰਦੇ ਸਨ, ਤੇ ਜੇ ਉਹਨਾਂ ਵਿੱਚ ਸਮੇਂ ਨਾਲ ਤਰੇੜ ਪੈ ਜਾਏ, ਉਹਨਾਂ ਦੀਆਂ ਛੱਤਾਂ ਚੋਣ ਲੱਗ ਪੈਣ, ਤੇ ਉਹਦੀ ਰਿਪੇਅਰ ਕਿਸੇ ਨਾਲ ਹੁੰਦੀ ਸੀ? ਕੋਈ ਸੀਮੈਂਟ ਨਾਲ? ਜਿਹੜੀ ਚੀਜ਼ ਦਾ ਮਕਾਨ ਬਣਿਆ, ਰਿਪੇਅਰ ਵੀ ਤਾਂ ਉਸੇ ਨਾਲ ਹੀ ਹੋਣੀ। ਛੱਤਾਂ ਦੀ ਲਿਪਾਈ ਮਿੱਟੀ ਨਾਲ ਕਰਨੀ ਪੈਣੀ। ਦੀਵਾਰਾਂ ਦੀਆਂ ਤਰੇੜਾਂ ਮਿੱਟੀ ਤੇ ਗਾਰੇ ਨਾਲ ਹੀ ਭਰਨੀਆਂ ਪੈਣੀਆਂ ਨੇ, ਕਿਉਂਕਿ ਬਣੀ ਜੋ ਗਾਰੇ ਨਾਲ ਹੈ। ਜਿਸ ਚੀਜ਼ ਤੋਂ ਬਣਦੀ ਹੈ, ਰਿਪੇਅਰ ਵੀ ਉਸੇ ਨਾਲ ਹੁੰਦੀ, ਸਮੇਂ ਨਾਲ ਪੁਰਾਣੀ ਹੁੰਦੀ, ਸਮੇਂ ਨਾਲ ਡਿਫੈਕਟ ਵੀ ਪੈਂਦੇ ਨੇ। ਇਸੇ ਲਈ ਜਿਸ ਮਟੀਰੀਅਲ ਤੋਂ ਬਣੀ ਹੋਵੇ, ਉਸੇ ਮਟੀਰੀਅਲ ਨੂੰ ਸੰਭਾਲ ਕੇ ਰੱਖਣਾ ਪੈਂਦਾ। ਲੋੜ ਪੈਣੀ ਜਿਹੜੇ ਮਕਾਨ ਸੀਮਿੰਟ ਦੇ ਬਣਦੇ ਨੇ, ਪੱਕੇ ਬਣਦੇ ਨੇ, ਜਿਹਦੇ ਉਹਨਾਂ ਵਿੱਚ ਤੇੜਾਂ ਪੈ ਜਾਣ ਤੇ ਗਾਰੇ ਨਾਲ ਥੋੜਾ ਥੰਮੀਆਂ ਜਾਣੀਆਂ ਨੇ, ਜਿਹੜੇ ਮਕਾਨ ਸੀਮਿੰਟ ਦੇ ਬਣਦੇ ਨੇ, ਜੇ ਵਕਤ ਆਉਣ ਨਾਲ ਕਿਸੇ ਜ਼ਲਜ਼ਲੇ ਨਾਲ, ਜ਼ਲਜ਼ਲੇ ਨਾਲ, ਕਿਸੇ ਤੂਫਾਨ ਨਾਲ ਕਿਸੇ ਪੱਕੇ ਮਕਾਨ ਦੀ ਦੀਵਾਰ ਵਿੱਚ ਤਰੇੜ ਪੈ ਜਾਏ ਤੇ ਉੱਥੇ ਕੋਈ ਮਿੱਟੀ ਦੇ ਗਾਰੇ ਦੀ ਲਿਪਾਈ ਕਰਦਾ ਰਹੇ ਤੇ ਆਖੇ ਇਹ ਮਕਾਨ ਉਸੇ ਤਰ੍ਹਾਂ ਮਜ਼ਬੂਤ ਹੋ ਜਾਏ, ਬਿਲਕੁਲ ਨਹੀਂ ਹੋਣਾ, ਕਿਉਂਕਿ ਮਕਾਨ ਸੀਮਿੰਟ ਦਾ ਜਦੋਂ ਮਿੱਟੀ ਦਾ ਸੀ ਉਹਨੂੰ ਮਿੱਟੀ ਦੀ ਲੋੜ ਸੀ, ਰਿਪੇਅਰ ਕਰਨ ਲਈ ਜਦੋਂ ਸੀਮਿੰਟ ਦਾ ਉਦੋਂ ਸੀਮਿੰਟ ਦੀ ਲੋੜ ਰਿਪੇਅਰ ਲਈ। ਜੇ ਮਕਾਨ ਲੱਕੜ ਦਾ ਹੋਵੇ ਤੇ ਉਹਦੀ ਕੋਈ ਲੱਕੜ ਟੁੱਟ ਜਾਏ, ਕਿਸੇ ਥਾਂ ਤਰੇੜ ਪੈ ਜਾਏ, ਉੱਥੇ ਮੁੜ ਕੇ ਲੱਕੜ ਹੀ ਬਦਲਣੀ ਪਏਗੀ ਜੇ ਉਸ ਤਰੇੜ ਨੂੰ ਸੀਮਿੰਟ ਨਾਲ ਭਰਨਾ ਸ਼ੁਰੂ ਕਰ ਦੇਈ? ਬਿਲਕੁਲ ਨਹੀਂ। ਇਹ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ, ਜੀਵਨ ਨਾਲ ਗੁਜ਼ਰਨ ਵਾਲੀ ਇੱਕ ਕਹਾਣੀ ਹੈ। ਜਿਹੜੀ ਚੀਜ਼ ਜਿੰਦੇ ਨਾਲ ਬਣਦੀ ਹੈ ਉਸੇ ਨਾਲ ਰਿਪੇਅਰ ਹੁੰਦੀ ਹੈ। ਬਸ ਇਹੋ ਕਹਾਣੀ ਸਾਡੀ ਤੁਹਾਡੀ ਹੈ, ਇਹੋ ਕਹਾਣੀ ਇਸ ਬ੍ਰਹਿਮੰਡ ਦੀ ਹੈ, ਇਹੋ ਕਹਾਣੀ ਇਸ ਸੰਸਾਰ ਦੀ ਹੈ। ਅਸੀਂ ਤੁਸੀਂ ਸੰਸਾਰ ਬਣਿਆ ਉਹਦੇ ਕਵਾਓ ਤੋਂ, ਉਹਦੇ ਬੋਲ ਤੋਂ, ਉਹਦੀ ਬਾਣੀ ਤੋਂ, ਅਤੇ ਸਮੇਂ ਦੇ ਮਾਇਆ ਦੇ ਜ਼ਲਜ਼ਲੇ ਨਾਲ, ਤੂਫਾਨਾਂ ਨਾਲ ਟਕਰਾ ਟਕਰਾ ਕੇ ਸਾਡੀ ਤੁਹਾਡੀ ਸੰਸਾਰ ਦੀ ਲਾਈਫ ਵਿੱਚ ਬੜੇ ਡਿਫੈਕਟ ਪੈ ਗਏ ਨੇ, ਬੜੇ ਸੁਰਾਖ ਪੈ ਗਏ ਨੇ, ਬੜੀਆਂ ਕਮਜ਼ੋਰੀਆਂ ਆ ਗਈਆਂ ਨੇ। ਅਤੇ ਸਾਨੂੰ ਪਤਾ ਹੋਣਾ ਚਾਹੀਦਾ, ਨਿਰੰਕਾਰ ਵੀ ਬੜਾ ਸਿਆਣਾ, ਉਹਨੇ ਵੇਖਿਆ ਜੇ ਮੈਂ ਸੰਸਾਰ ਬਾਣੀ ਤੋਂ ਬਣਾਇਆ ਅਤੇ ਆਪਣੀ ਬਾਣੀ ਤੋਂ ਬਣਾਇਆ ਅਤੇ ਇਸ ਸੰਸਾਰ ਵਿੱਚ ਜਦੋਂ ਕੋਈ ਡਿਫੈਕਟ ਪਏ ਤਾਂ ਇਹਦੀ ਰਿਪੇਅਰ ਦੀ ਵੀ ਲੋੜ ਪੈਣੀ, ਇਸ ਲਈ ਕਿਉਂ ਨਾ ਮੈਂ ਆਪਣੀ ਫਰਮ ਤੋਂ ਹੀ ਇਸ ਸੰਸਾਰ ਨੂੰ ਬਾਣੀ ਮੁਹੱਈਆ ਕਰਾਂ, ਸਪਲਾਈ ਕਰਾਂ। ਫਰਮ ਦੀ ਸ਼ਣ ਪੈਸੇ ਵਿੱਚ ਹੁੰਦੀ ਕਿ ਜਿਹੜੀ ਚੀਜ਼ ਬਣਾਵੇ ਉਹਦਾ ਰਾ ਮਟੀਰੀਅਲ ਜਿਹੜਾ ਉਹ ਵੀ ਮੁਹੱਈਆ ਕਰੇ, ਉਹਦੀ ਸਪਲਾਈ ਵੀ ਮਾਰਕੀਟ 'ਚ ਹੋਵੇ। ਜੇ ਇੱਕ ਵਾਰ ਕੋਈ ਚੀਜ਼ ਬਣਾ ਦੇ ਮੁੜ ਕੇ ਉਹਦੀ ਰਿਪੇਅਰ ਕਰਨ ਲਈ ਸਪਲਾਈ ਸੰਸਾਰ 'ਤੇ ਨਾ ਮਿਲੇ, ਐਸੀਆਂ ਫਰਮਾਂ ਫੇਲ ਹੋ ਜਾਂਦੀਆਂ ਨੇ, ਉਹਨਾਂ ਦੀ ਚੀਜ਼ ਕੋਈ ਖਰੀਦਦਾ ਹੀ ਨਹੀਂ, ਪਿਆਰ ਹੀ ਨਹੀਂ ਕਰਦਾ। ਰੱਬ ਬੜਾ ਸਿਆਣਾ, ਬੜਾ ਸਿਆਣਾ, ਉਹਨੇ ਸਾਰਾ ਬ੍ਰਹਿਮੰਡ, ਸਾਰਾ ਸੰਸਾਰ ਬਣਾਇਆ ਆਪਣੀ ਕਵਾਓ ਤੋਂ, ਬਾਣੀ ਤੋਂ। ਅਤੇ ਇਸ ਸੰਸਾਰ ਵਿੱਚ ਜਦੋਂ ਵੀ ਕੋਈ ਡਿਫੈਕਟ ਪਏ, ਇਸ ਸੰਸਾਰ ਦੇ ਜੀਵਨ ਵਿੱਚ ਜਦੋਂ ਵੀ ਕੋਈ ਤਰੇੜ ਪਏ, ਜਦੋਂ ਵੀ ਕੋਈ ਉਹਦੇ ਵਿੱਚ ਗਲਤੀ ਅਤੇ ਕਮਜ਼ੋਰੀ ਆਏ, ਜੇ ਉਹਦੀ ਰਿਪੇਅਰ ਕਰਨੀ ਹੋਵੇ, ਇਸ ਲਈ ਮੇਰੇ ਨਿਰੰਕਾਰ ਨੇ ਇਹ ਧੁਰ ਕੀ ਬਾਣੀ ਭੇਜ ਦਿੱਤੀ, ਸਪਲਾਈ ਕਰ ਦਿੱਤੀ, ਆਖਿਆ ਵੀ ਜਦੋਂ ਕਿਸੇ ਦਾ ਜੀਵਨ ਵਿਗੜਦਾ ਦੱਸੇ ਨਾ ਇਹਦੇ ਨਾਲ ਰਿਪੇਅਰ ਕਰ ਦਿਓ, ਇਹਦੇ ਨਾਲ ਰਿਪੇਅਰ ਕਰ ਦਿਓ। ਇਹ ਉਸੇ ਥਾਂ ਉਸੇ ਫਰਮ ਦੀ ਪੈਦਾਇਸ਼ ਹੈ, ਵਹੀ ਉਹਦੀ ਸਪਲਾਈ। ਅਤੇ ਦੁਨੀਆਂ ਦਾ ਹਰ ਮਨੁੱਖ ਚਾਹੁੰਦਾ ਜੇ ਮੇਰੀ ਮਸ਼ੀਨਰੀ ਵਿਗੜੇ ਤਾਂ ਮੈਨੂੰ ਜੈਨੂਅਨ ਪਾਰਟ ਮਿਲੇ। ਪਤਾ ਨਹੀਂ ਅਸੀਂ ਕਿਉਂ ਨਹੀਂ ਸਮਝ ਰਹੇ ਕਿ ਸਾਡਾ ਜੀਵਨ ਵੀ ਜਦੋਂ ਵਿਗੜੇ ਸਾਨੂੰ ਸੱਚੀ ਬਾਣੀ ਚਾਹੀਦੀ, ਉਹ ਬਾਣੀ ਚਾਹੀਦੀ ਜਿਹਦੇ ਤੋਂ ਪੈਦਾ ਹੋਏ। ਸੰਸਾਰ ਅੰਦਰ ਐਸੇ ਪਾਰਟ, ਐਸੀਆਂ ਨਕਲ ਪੈਦਾ ਹੋ ਜਾਂਦੀਆਂ ਨੇ, ਵਿਕਣ ਵੀ ਲੱਗ ਪੈਂਦੀਆਂ ਨੇ, ਪਰ ਸਿਆਣੇ ਲੋਕ ਅਸਲ ਚਾਹੁੰਦੇ, ਉਹ ਕਹਿੰਦੇ ਜਿੱਥੋਂ ਇਹ ਚੀਜ਼ ਬਣੀ ਹੈ ਉੱਥੋਂ ਹੀ ਰਿਪੇਅਰ ਹੋਵੇ। ਸਿਆਣੀਆਂ ਫਰਮਾਂ ਨੇ, ਚੰਗੀਆਂ ਵੱਡੀਆਂ ਕੀਮਤੀ ਕਾਰਾਂ ਪੈਦਾ ਕਰਨ ਵਾਲਿਆਂ ਲੋਕਾਂ ਨੇ ਆਪਣੇ ਸਰਵਿਸ ਸਟੇਸ਼ਨ ਬਣਾ ਦਿੱਤੇ ਨੇ, ਆਪਣੀਆਂ ਏਜੰਸੀਆਂ ਖੋਲ੍ਹ ਦਿੱਤੀਆਂ ਨੇ। ਜਿਹੜਾ ਕੋਈ ਕੀਮਤੀ ਮਰਸੀ ਗੱਡੀ ਵੀ ਲੈਂਦਾ ਨਾ, ਜਦੋਂ ਕੋਈ ਡਿਫੈਕਟ ਪੈਂਦਾ ਉਹ ਕਹਿੰਦਾ ਨਹੀਂ ਮੈਨੂੰ ਭਰੋਸਾ ਤਾਂ ਹੀ ਇਸ ਮਰਸੀ ਦੀ ਏਜੰਸੀ 'ਤੇ ਲੈ ਕੇ ਜਾਵਾਂ, ਉਹ ਹੀ ਰਿਪੇਅਰ ਕਰ। ਉਹ ਭਲਿਆ ਤੈਨੂੰ ਇਹ ਜੀਵਨ ਦੀ ਗੱਡੀ ਤੋਂ ਬੜੀ ਕੀਮਤੀ ਮਿਲੀ ਹੈ ਜਿਹੜੀ ਬਾਰ ਬਾਰ ਖਰੀਦੀ ਨਹੀਂ ਜਾ ਸਕਦੀ। ਕਬੀਰ ਇਹ ਤਣ ਜਾਏਗਾ ਸਕੋ ਤਾਂ ਲਿਹੋ ਬਹੋਰ, ਭਲਾ ਵੇਖੀਏ ਦੁਬਾਰਾ ਤੂੰ ਆਪ ਇਸ ਨੂੰ ਖਰੀਦ ਲਏ, ਬੜੀ ਕੀਮਤੀ। ਇਹਦੀ ਰਿਪੇਅਰ ਵੀ ਉਸ ਏਜੰਸੀ ਤੋਂ ਕਰਾ ਜਿਹਨੇ ਬਣਾਈ ਹੈ।
ਤੇ ਗੁਰੂ ਕੀ ਹੈ? ਨਿਰੰਕਾਰ ਆਪਣੀ ਉਹ ਬਾਣੀ ਦੀ ਸਪਲਾਈ ਗੁਰੂ ਨੂੰ ਦਿੱਤੀ ਹੈ, ਗੁਰੂ ਦੇ ਰਾਹੀਂ ਪ੍ਰਗਟ ਹੁੰਦੀ ਹੈ। ਇਹੋ ਕਾਰਨ ਹੈ ਗੁਰੂ ਨੇ ਆਪਣੀ ਰਚਨਾ ਤੋਂ ਆਖ ਦਿੱਤਾ, ਕਹਿੰਦੇ ਨੇ
ਜੇ ਸਿਮੇ ਆਵੇ ਖਸਮ ਕੀ ਬਾਣੀ, ਜੇ ਸਿਮੇ ਆਵੇ ਖਸਮ ਕੀ ਬਾਣੀ, ਤੇ ਸੜਾ ਕਰੀ ਗਿਆਨ ਵੇਲਾ ਲਾ।
ਉੱਥੋਂ ਆਈ ਉਸੇ ਨੇ ਸਪਲਾਈ ਦਿੱਤੀ ਹੈ, ਤੇ ਇਸੇ ਲਈ ਦਿੱਤੀ ਹੈ। ਉਹਨੇ ਵੇਖਿਆ ਮੈਂ ਜੀਵਨ ਇਸੇ ਬਾਣੀ ਤੋਂ ਪੈਦਾ ਕੀਤਾ ਹੈ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ। ਤੇ ਗੁਰੂ ਕਹਿੰਦੇ ਨੇ ਇਸੇ ਲਈ ਖਿਆਲ ਕਰੀ, ਕਿਸੇ ਹੋਰ ਥਾਵੇਂ ਕਿਸੇ ਹੋਰ ਟਿਕਾਣੇ ਨਾ ਜਾਈ, ਮੇਰੇ ਰੱਬ ਦੀ ਏਜੰਸੀ ਇਸ ਸੰਸਾਰ ਵਿੱਚ ਉਹ ਹੈ ਗੁਰੂ, ਉਹਦੇ ਕੋਲ ਬਾਣੀ ਉਹ ਹੈ ਜੋ ਉੱਥੋਂ ਆਈ ਹੈ, ਜਿੱਥੋਂ ਤੂੰ ਆਇਆ, ਜਿੱਥੋਂ ਤੈਨੂੰ ਜੀਵਨ ਮਿਲਿਆ। ਤੇ ਸਤਿਗੁਰੂ ਆਵਾਜ਼ ਦੇ ਕੇ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਜੈਨੂਅਨ ਪਾਠ ਨਾਲ ਇਸ ਦੀ ਰਿਪੇਅਰ ਕਰੋ ਤੇ ਰੋਜ਼ ਕਰੋ, ਤਾਂ ਕਿ ਤਸੱਲੀ ਨਾਲ ਜੀਵਨ ਦਾ ਸਫ਼ਰ ਕਰ ਸਕੋ, ਤਾਂ ਕਿ ਕੌਨਫੀਡੈਂਸ ਨਾਲ ਆਪਣੀ ਮੰਜ਼ਿਲ ਵੱਲ ਵੱਧ ਸਕੋ। ਇਹ ਤਾਂ ਹੀ ਹੋ ਸਕਦਾ ਜੇ ਏਜੰਸੀ ਦੀ ਤਸੱਲੀ ਬਖਸ਼ ਰੁਪਿਆ ਚੱਲਦੀ ਰਹੇ। ਗੁਰੂ ਨੇ ਇਹੋ ਗੱਲ ਆਖੀ, ਕਹਿਣ ਲੱਗੇ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰਬਾਣੀ ਜਿਨ ਕੋ ਨਦਰ ਕਰਮ ਹੋਵੇ। ਕਹਿਣ ਲੱਗੇ ਰਹਿਮਤ ਦੀ ਨਿਸ਼ਾਨੀ ਹੈ ਜੇ ਬਾਣੀ ਕਿਸੇ ਦੇ ਹਿਰਦੇ ਵਿੱਚ ਵੱਸ ਜਾਏ, ਨਹੀਂ ਤਾਂ ਕਿਨਾਰੇ ਕਿਨਾਰੇ ਬੈਠ ਕੇ ਸਮੁੰਦਰ ਦੇ ਸਾਗਰ ਦੇ ਕੰਢੇ ਕੰਢੇ ਬੈਠ ਕੇ ਹੀ ਜੀਵਨ ਬਿਤਾਇਆ ਕੁਛ ਨਹੀਂ ਬਣਨਾ, ਨਹੀਂ ਬਣਨਾ। ਸਤਿਗੁਰੂ ਕਹਿੰਦੇ ਨੇ ਖਿਆਲ ਕਰੀ ਜਿਨ ਕੋ ਨਜ਼ਰ ਕਰਮ ਹੋਵੇ, ਹਿਰਦੇ ਤਿਰਾਂ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਅੱਗੇ ਵਧਣਾ ਚਾਹੁੰਦਾ, ਸੱਚੀ ਇਸ ਲਈ ਹੈ ਕਿਉਂਕਿ ਜੈਨੂਅਨ ਪਾਠ ਹੈ, ਉਸੇ ਮਾਲਕ ਨੇ ਜਿਸ ਬਾਣੀ ਤੋਂ ਸੰਸਾਰ ਸਾਜਿਆ ਸਿਰਜਿਆ, ਉਸੇ ਹੀ ਬਾਣੀ ਨੂੰ ਸੰਸਾਰ ਨੂੰ ਸੰਭਾਲਣ ਲਈ, ਸੁਰੱਖਿਅਤ ਰੱਖਣ ਲਈ, ਇਹਦੀ ਰਿਪੇਅਰ ਲਈ ਭੇਜ ਦਿੱਤੀ ਹੈ। ਅਤੇ ਗੁਰੂ ਨਾਲ ਅਗਲੀ ਰਸਨਤ ਅਗਲੀ ਪੌੜੀ ਵਿੱਚ ਆਖਦੇ ਨੇ, ਕਹਿੰਦੇ ਨੇ ਖਿਆਲ ਕਰੀ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਇਸ ਏਜੰਸੀ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਨਾ ਜਾਏ। ਬੜੇ ਲੋਕ ਨੇ ਸੰਸਾਰ ਅੰਦਰ ਜਿਹੜੇ ਵੇਖਦੇ ਨੇ ਸੰਸਾਰ ਦੀਆਂ ਜੀਵਨ ਦੀਆਂ ਗੱਡੀਆਂ ਪਈਆਂ ਵਿਗੜਦੀਆਂ ਨੇ, ਇੱਥੇ ਰਿਪੇਅਰ ਦੀ ਲੋੜ ਜ਼ਿਆਦਾ ਪ੍ਰਤੀਤ ਪਈ ਹੁੰਦੀ ਹੈ, ਇਸ ਲੋੜ ਤੋਂ ਅਸੀਂ ਨਜਾਇਜ਼ ਫਾਇਦਾ ਉਠਾ ਲਈਏ। ਆਖਰ ਕਿਸੇ ਕੋਲ ਰਿਪੇਅਰ ਲਈ ਕੋਈ ਜਾਂਦਾ ਤੇ ਜਾਂਦਾ ਤਾਂ ਦੁਖੀ ਹੋ ਗਈਏ ਨਾ। ਜੇ ਕੋਈ ਧਰਮ ਦੀ ਦੁਨੀਆ ਵਿੱਚ ਕਿਸੇ ਸਾਧ ਸੰਤ ਕੋਲ ਜਾ ਰਿਹਾ ਹੈ, ਜਾ ਤੇ ਆਪਣੇ ਜੀਵਨ ਨੂੰ ਸਵਾਰਨ ਲਈ ਰਿਹਾ ਨਾ, ਐਸੀ ਗੱਲ ਤਾਂ ਕੋਈ ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੇ ਕਿਸੇ ਸਾਧ ਸੰਤ ਦੇ ਪੈਰੀ ਡਿੱਗਦਾ ਹੈ, ਜੇ ਉਹਦੀ ਗੱਲ ਮੰਨਦਾ ਹੈ, ਤੇ ਉਹ ਵੀ ਇਸੇ ਲਈ ਮੰਨਦਾ ਹੈ ਨਾ ਭਲਾ ਮੇਰਾ ਜੀਵਨ ਸਵਰ ਜਾਏ। ਸਿਰਫ ਫਰਕ ਇੰਨਾ ਹੀ ਹੁੰਦਾ ਹੈ ਕਿ ਅਸਲ ਏਜੰਸੀ ਨੂੰ ਛੱਡ ਕੇ ਕਿਸੇ ਨਕਲ ਕੋਲ ਪੁੱਜਿਆ ਹੁੰਦਾ ਹੈ, ਜਿਹਦੇ ਕੀਤੇ ਹੋਏ ਪਾਠ ਦਾ ਭਰੋਸਾ, ਫਿੱਟ ਕੀਤੇ ਹੋਏ ਪਾਠ ਦਾ ਭਰੋਸਾ ਹੀ ਕੋਈ ਨਹੀਂ, ਗਰੰਟੀ ਕੋਈ ਨਹੀਂ। ਔਰ ਇਹ ਚੀਜ਼ ਅੱਜ ਤੋਂ ਨਹੀਂ, ਬੜੀ ਵਕਤ ਤੋਂ ਚੱਲ ਰਹੀ ਹੈ। ਗੁਰੂ ਨੇ ਬਾਣੀ ਵਿੱਚ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ, ਤੇ ਸਤਿਗੁਰੂ ਕਹਿੰਦੇ ਨੇ
ਸਤਿਗੁਰੁ ਦੀ ਰੀਸੇ, ਸਤਿਗੁਰੁ ਦੀ ਰੀਸੇ ਹੋਰ ਕੱਚ ਪਿੱਚ ਬੋਲਦੇ, ਸਤਿਗੁਰ ਕੀ ਰੀਸੇ ਹੋਰ ਕੱਚ ਪਿੱਚ ਬੋਲਦੇ।
ਗੁਰੂ ਦੀ ਰੀਸ ਕਰਕੇ, ਨਕਲ ਕਰਕੇ, ਉਸੇ ਕਿਸਮ ਦੀ ਬਾਣੀ ਰਚਣ ਦੀ ਭਲਾ ਸੰਸਾਰ ਵਿੱਚ ਸਾਡੀ ਗੱਲ ਵੀ ਵਿਕਣ ਲੱਗ ਪਈ। ਬੜੇ ਲੋਕ ਪੈਦਾ ਹੋਏ, ਘਰ ਵਿੱਚੋਂ ਵੀ ਪੈਦਾ ਹੋਏ, ਮਿਹਰਬਾਨ ਪੁੱਤ ਪਿਥੀਏ ਦਾ ਪੈਦਾ ਹੋਇਆ ਪਹਿਲਾਂ ਸਭ ਤੋਂ। ਇਤਿਹਾਸਿਕ ਪੰਨਿਆਂ ਤੋਂ ਦੇਖੀਏ ਤੇ ਸਭ ਤੋਂ ਪਹਿਲਾਂ ਪਰਿਵਾਰ ਵਿੱਚੋਂ ਇੱਕ ਪੈਦਾ ਹੋਇਆ, ਉਹ ਸੀ ਪਿਥੀ ਚੰਦ ਦਾ ਪੁੱਤਰ ਮਿਹਰਬਾਨ, ਜਿਹਨੇ ਕੋਸ਼ਿਸ਼ ਕੀਤੀ ਕਿ ਮੇਰੀ ਰਚਨਾ ਵੀ ਬਿਲਕੁਲ ਉਸੇ ਕਿਸਮ ਦੀ ਹੋਵੇ, ਈਵਨ ਇੱਥੋਂ ਤੱਕ ਕਿ ਆਪਣੀ ਰਚਨਾ ਦੇ ਹਰ ਸ਼ਬਦ ਦੇ ਅੰਤ ਵਿੱਚ ਲਫ਼ਜ਼ ਵੀ ਨਾਨਕ ਹੀ ਵਰਤਿਆ। ਖਾਸ ਕਰਕੇ ਆਪਣੀ ਰਚਨਾ ਮਿਹਰਬਾਨ ਨੇ ਆਪਣੀ ਰਚਨਾ ਦੇ ਹਰ ਸ਼ਬਦ ਦੇ ਅੰਤ ਵਿੱਚ ਲਫ਼ਜ਼ ਵੀ ਨਾਨਕ ਵਰਤਿਆ। ਪਰ ਇਹ ਖਿਆਲ ਕਰਿਓ, ਕੱਚੀ ਦਾ ਅਰਥ ਕੀ ਹੁੰਦਾ ਹੈ ਜਿਹਦੀ ਗਰੰਟੀ ਕੋਈ ਨਾ ਹੋਵੇ? ਪਤਾ ਨਹੀਂ ਉਹਦਾ ਸਿਧਾਂਤ ਕਿਸ ਵੇਲੇ ਖੇਰੂ ਖੇਰੂ ਹੋ ਜਾਣਾ ਹੈ। ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਇੱਥੇ ਪੈਦਾ ਹੋਣ ਵਾਲੇ ਵੀ ਕੁਛ ਲੋਕ ਮੈਂ ਐਸੇ ਦੇਖੇ ਜਿਨ੍ਹਾਂ ਨੇ ਬਿਲਕੁਲ ਉਸੇ ਤਰ੍ਹਾਂ ਤੁਕਾਂ ਬਣਾ ਕੇ ਬਹੁਤ ਕੁਝ ਲਿਖਿਆ ਤੇ ਜਿਨ੍ਹਾਂ ਦੇ ਅਗੇਂਸਟ, ਜਿਨ੍ਹਾਂ ਦੇ ਸੰਬੰਧ ਵਿੱਚ ਲਿਖਿਆ, ਮੁੜ ਉਹਨਾਂ ਦੇ ਕਦਮੀ ਜਾ ਡਿੱਗੇ। ਸਿਧਾਂਤ ਬਦਲ ਗਿਆ, ਲਿਖਣਾ ਕੋਈ ਹੋਰ ਗੱਲ ਹੈ। ਮੈਂ ਕਸ ਕਰਾਂ, ਜੋ ਕੁਝ ਕੋਈ ਕਹਿੰਦਾ ਹੈ ਉਹ ਕੁਝ ਹੋਰ ਗੱਲ ਹੈ, ਪਤਾ ਨਹੀਂ ਕੱਲ ਕੀ ਹੋ ਜਾਣਾ, ਉਹਦੇ ਵਿੱਚੋਂ ਪੂਰਾ ਉਤਰਦਾ ਕਿ ਨਹੀਂ ਉਤਰਦਾ, ਇਹ ਕੁਝ ਹੋਰ ਗੱਲ ਹੈ। ਇਹ ਗੱਲ ਸਤਿਗੁਰੂ ਨੇ ਇਸੇ ਹੀ ਪੌੜੀ ਦੇ ਅਗਲੀ ਲਾਈਨ ਵਿੱਚ ਆਖ ਦਿੱਤੀ, ਕਹਿਣ ਲੱਗੇ, ਹਰ ਹਰ ਨਿਤ ਕਰੈ ਰਸਨਾ, ਕਹਿਆ ਕਿਛੁ ਨਾ ਜਾਣੀ। ਗੁਰੂ ਕਹਿੰਦੇ ਮੈਂ ਐਸੇ ਵੀ ਬੜੇ ਦੇਖੇ ਨੇ, ਮਤ ਕਿਤੇ ਸਮਝ ਲਿਓ ਕਿ ਇਹ ਵੀ ਬੜਾ ਵੱਡਾ ਫਕੀਰ ਹੈ, ਇਹ ਵੀ ਬੜਾ ਵੱਡਾ ਤਪੱਸਵੀ ਹੈ, ਇਹ ਵੀ ਬੜਾ ਵੱਡਾ ਸਾਧੂ ਹੈ, ਕਿਉਂਕਿ ਇਹਦੇ ਹੱਥ ਵਿੱਚ ਮਾਲਾ ਹੈ, ਇਹ ਵੀ ਸਵੇਰੇ ਤੜਕੇ ਉੱਠ ਕੇ ਭੋਰੇ ਵਿੱਚ ਬੈਠ ਕੇ ਤਪ ਕਰਦਾ, ਇਸ ਲਈ ਜਿਹੜੀ ਬਾਣੀ ਇਹਨੇ ਆਖੀ ਹੈ ਇਹ ਵੀ ਗੁਰੂ ਨਾਨਕ ਦੀ ਬਾਣੀ ਦੇ ਬਰਾਬਰ ਹੋ ਸਕਦੀ ਹੈ। ਗੁਰੂ ਕਹਿਣ ਲੱਗੇ, ਖਿਆਲ ਕਰੀ, ਐਸਾ ਹੋ ਸਕਦਾ ਹੈ ਕਿ ਹਰ ਹਰ ਨਿਤ ਕਰੇ ਰਸਨਾ, ਪਰ ਕਹਿਆ ਕੁਛ ਨਾ ਜਾਣੀ। ਨਿਤ ਹਰੀ ਹਰੀ ਕਰਦਾ ਵੀ ਹੋਵੇ ਪਰ ਉਹਨੂੰ ਇੰਨਾ ਵੀ ਨਾ ਪਤਾ ਹੋਵੇ ਮੈਂ ਕੀ ਕਹਿਣਾ ਹੈ ਅਤੇ ਕੀ ਨਹੀਂ ਕਹਿਣਾ। ਇਸ ਬਾਣੀ ਦਾ, ਇਸ ਕਹੇ ਹੋਏ ਲਫ਼ਜ਼ਾਂ ਦਾ ਮਕਸਦ ਕੀ ਹੋਣਾ ਹੈ? ਇਹ ਅੱਜ ਵੀ ਸਾਡੇ ਸਾਹਮਣੇ ਇਹ ਦੁਖਾਂਤ ਵਾਪਰ ਰਹੇ ਨੇ। ਇਹ ਇਉਂ ਦਿਸਦਾ ਜਿਵੇਂ ਅੱਜ ਦਾ ਇਹ ਸ਼ਬਦ ਸਾਨੂੰ ਇੱਕ ਆਉਣ ਵਾਲੇ ਭਵਿੱਖ ਵਿੱਚ ਕਿਸੇ ਵੀ ਦੁਖਾਂਤ ਤੋਂ ਇੱਕ ਚੇਤਾਵਨੀ ਵਜੋਂ ਖੜਾ ਹੋਵੇ। ਪਿਛਲੇ ਵਾਰੇ ਦੀ ਗੱਲ ਹੀ ਹੈ, ਚੇਤਾਵਨੀ ਵਜੋਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਕੈਨੇਡਾ ਵਿੱਚ ਇੱਕ ਭੇਖਤਾਰੀ ਐਸਾ ਮਨੁੱਖ ਆਇਆ ਜਿਹਨੇ ਆਪਣੇ ਨਾਮ ਨਾਲ ਸਿੰਘ ਸ਼ਬਦ ਨੂੰ ਜੋੜ ਕੇ ਅਤੇ ਨਾਲ ਸਤਿਗੁਰ ਲਫ਼ਜ਼ ਨੂੰ ਜੋੜਿਆ ਤਾਂ ਕਿ ਨਾਮ ਇਸ ਕਿਸਮ ਦਾ ਬਣ ਜਾਏ ਕਿ ਜਦੋਂ ਮਰਜ਼ੀ ਨੂੰ ਮਨੁੱਖੀ ਰੂਪ ਵਿੱਚ ਵੀ ਬਦਲ ਦਿੱਤਾ ਜਾਏ, ਜਦੋਂ ਮਰਜ਼ੀ ਨੂੰ ਗੁਰੂ ਰੂਪ ਵੀ ਬਦਲ ਦਿੱਤਾ ਜਾਏ। ਉਹਨੇ ਨਾਮ ਰੱਖਿਆ ਆਪਣਾ ਸਤਿਗੁਰਦੇਵ ਸਿੰਘ, ਨਾਮ ਹੁੰਦਾ ਸਤਿਗੁਰਦੇਵ ਸਿੰਘ। ਇਹ ਪਿਛਲੇ ਵਾਰੀ ਦੀ ਗੱਲ ਜੀ, ਮੇਰੇ ਨਾਲ ਬਹੁਤ ਨਜ਼ਦੀਕੋਂ ਹਟ ਬੀਤੀ। ਔਰ ਉਹਨੇ ਆਪਣੀ ਬਾਣੀ ਵੀ ਰਚਨੀ ਸ਼ੁਰੂ ਕਰ ਦਿੱਤੀ, ਬੜਾ ਵੱਡਾ ਗ੍ਰੰਥ ਵੀ ਬਣਾਇਆ ਉਹਨੇ, ਬਿਲਕੁਲ ਉਸੇ ਆਕਾਰ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਕਾਰ ਦਾ ਆਪਣੀ ਰਚਨਾ ਦਾ ਗ੍ਰੰਥ ਬਣਾਉਣਾ ਸ਼ੁਰੂ ਕੀਤਾ। ਔਰ ਉਹਦੇ ਵਿੱਚ ਇਸ ਕਿਸਮ ਦੇ ਲਫ਼ਜ਼ ਲਿਖੇ ਨੇ, ਦਾਸ ਨੇ ਆਪ ਪੜ੍ਹੇ ਨੇ, ਉਹਦੀ ਨਕਲ ਕਰਾ ਕੇ ਮੰਗਵਾਈ ਹੈ, ਮੇਰੇ ਕੋਲ ਪਈ। ਉਹਦੇ ਵਿੱਚ ਇਸ ਕਿਸਮ ਦੇ ਲਫ਼ਜ਼ ਲਿਖੇ ਨੇ ਕਿ ਰੱਬ ਅਕਾਲ ਪੁਰਖ ਮੈਨੂੰ ਮੁਖਾਤਬ ਕਰਕੇ ਆਖ ਰਿਹਾ ਹੈ, ਹੇ ਸਤਿਗੁਰਦੇਵ ਸਿੰਘ, ਮੇਰੀ ਪਹਿਲੀ ਬਾਣੀ ਹੁਣ ਕਿਉਂਕਿ ਪੁਰਾਣੀ ਹੋ ਗਈ ਹੈ, ਮੈਂ ਨਵੀਂ ਬਾਣੀ ਦੀ ਰਚਨਾ ਕਰਨਾ ਚਾਹੁੰਦਾ, ਮੈਂ ਇਸ ਲਈ ਤੇਰਾ ਜੀਵਨ ਚੁਣਿਆ, ਤੇਰੇ ਅਤੇ ਮੇਰੇ ਵਿੱਚ ਅੰਤਰ ਕੋਈ ਨਹੀਂ, ਜੋ ਮੈਂ ਬੋਲਾਂਗਾ ਉਹ ਤੂੰ ਬੋਲੇਗਾ, ਜੋ ਤੂੰ ਬੋਲੇਗਾ ਉਹ ਮੈਂ ਬੋਲਾਂਗਾ। ਇਹ ਸਭ ਕੁਛ ਅੱਜ ਵੀ ਲਿਖਿਆ ਜਾਂਦਾ, ਪੁਰਾਣੀਆਂ ਗੱਲਾਂ ਨਹੀਂ, ਸਾਡੇ ਸਮੇਂ ਵਿੱਚ ਹੋ ਰਹੀਆਂ ਨੇ, ਜਿਨ੍ਹਾਂ ਦੇ ਸਾਡੇ ਕੋਲ ਸਬੂਤ ਮੌਜੂਦ ਨੇ, ਲਿਖਤਾਂ ਮੌਜੂਦ ਨੇ। ਮੈਂ ਇਹ ਸਭ ਕੁਛ ਤੁਹਾਡੇ ਨਾਲ ਇਸ ਲਈ ਸਾਂਝਾ ਕੀਤਾ, ਅੱਜ ਦੇ ਇਸ ਸ਼ਬਦ ਨਾਲ ਸੰਬੰਧਿਤ ਹੈ। ਸਤਿਗੁਰੂ ਕਹਿੰਦੇ ਨੇ ਮੈਂ ਦੇਖ ਰਿਹਾ ਐਸਾ ਕੁਝ ਹੋ ਜਾਂਦਾ ਕਿ ਕਈ ਵਾਰ ਮਨੁੱਖ ਭੇਖ ਨੂੰ ਵੇਖ ਕੇ ਇਹ ਵਿਸ਼ਵਾਸ ਕਰ ਜਾਂਦਾ ਕਿ ਇਹਦੀ ਕਹੀ ਹੋਈ ਗੱਲ ਵੀ ਗੁਰੂ ਨਾਨਕ ਦੀ ਗੱਲ ਤੋਂ ਘੱਟ ਥੋੜ੍ਹਾ ਹੋ ਸਕਦੀ ਹੈ। ਪਰ ਸਾਡੇ ਆਮ ਜੀਵਨ ਵਿੱਚ ਸੰਪਰਦਾਵਾਂ ਵਿੱਚ ਐਸੀ ਦ੍ਰਿੜਤਾ ਅਤੇ ਭੁਲੇਖਾ ਪਾਇਆ ਜਾਂਦਾ ਹੈ। ਪਿਛਲੇ ਦਿਹਾੜਿਆਂ ਵਿੱਚ ਕੁਛ ਮਹਾਂਪੁਰਸ਼ਾਂ ਦੇ ਅਖਵਾਉਣ ਵਾਲਿਆਂ ਦੇ ਇਕੱਠ ਵਿੱਚ ਨੇੜੇ ਹੋ ਕੇ ਵਿਚਰਨ ਦਾ ਸਮਾਂ ਮਿਲਿਆ ਅਤੇ ਜਦੋਂ ਗੁਰਮਤਿ ਸੰਬੰਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਬੰਧੀ ਉਹਨਾਂ ਨਾਲ ਵਿਚਾਰ ਸਾਂਝੇ ਕਰਨੇ ਨਾ, ਵੀ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਤਾਂ ਆਹ ਕਹਿੰਦੇ ਨੇ, ਇੰਨੀਆਂ ਕੁ ਗੱਲਾਂ ਜੇ ਆਪਾਂ ਆਪਣੀ ਸੰਪਰਦਾਇਕ ਮਰਿਆਦਾ ਵਿੱਚੋਂ ਹਟਾ ਦੇਈਏ ਤਾਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਹੋ ਸਕਦੇ ਹਾਂ। ਕਈ ਵਾਰ ਵਿਚਾਰ ਹੋਣ ਅਤੇ ਜਿਹੜਾ ਜਵਾਬ ਮਿਲਦਾ ਰਿਹਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਜਦੋਂ ਇਸ ਗੱਲ ਦਾ ਤਾਂ ਜਵਾਬ ਨਾ ਹੋਣਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਹੁਕਮ ਕਰਦੀ ਹੈ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ, ਪਰ ਅਖੀਰ 'ਤੇ ਕਹਿ ਦੇਣਾ ਜੀ ਨਹੀਂ, ਮਹਾਂਪੁਰਸ਼ਾਂ ਨੇ ਇਹ ਗੱਲ ਕਹੀ ਸੀ, ਹੁਣ ਉਹ ਨਹੀਂ ਅਸੀਂ ਬਦਲ ਸਕਦੇ। ਇਹਦਾ ਮਤਲਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਕਿਸੇ ਮਹਾਂਪੁਰਸ਼ ਦੀ ਸੋਚ ਤੁਸੀਂ ਵਿਸ਼ੇਸ਼ ਸਮਝਦੇ ਹੋ, ਬਸ ਉੱਥੋਂ ਹੀ ਬਹਿਣਾ ਬਾਣੀ ਪੈਦਾ ਹੋਣੀ। ਜਾਂ ਤਾਂ ਬਾਅਦ ਦਲੀਲ ਢੰਗ ਨਾਲ ਇਹ ਸਾਬਤ ਕਰੋ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਆ ਕਹਿੰਦੀ, ਅਤੇ ਜੇ ਤੁਸੀਂ ਇਸ ਗੱਲ ਨੂੰ ਮੰਨ ਕੇ ਫਿਰ ਇਹ ਗੱਲ ਕਹਿੰਦੇ ਹੋ ਕਿ ਕਿਸੇ ਮਹਾਂਪੁਰਸ਼ ਦੀ ਗੱਲ ਹੈ ਇਸ ਲਈ ਅਸੀਂ ਨਹੀਂ ਇਸ ਪ੍ਰਤੀ ਕੁਝ ਸੋਚ ਸਕਦੇ, ਤਾਂ ਫਿਰ ਇਸ ਦਾ ਮਤਲਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਬਿਲਕੁਲ ਉਹ ਗੱਲ ਆ ਜਾਂਦੀ ਹੈ, ਹਰ ਹਰ ਨਿਤ ਕਰੇ ਰਸਨਾ ਕਹਿ ਕਿਛੁ ਨਾ ਜਾਣੇ। ਗੁਰੂ ਇੱਕ ਆਉਣ ਵਾਲੇ ਭਵਿੱਖ ਅਤੇ ਇੱਕ ਮੋੜ 'ਤੇ ਖਲੋਤੇ ਹੋਏ ਆਉਣ ਵਾਲੇ ਦੁਖਾਂਤ ਲਈ ਸਿੱਖੀ ਨੂੰ ਚੇਤਾਵਨੀ ਦਿੰਦੇ ਨੇ ਅਤੇ ਆਖਦੇ ਨੇ, ਭਲਿਆ ਤੇਰਾ ਸਿੱਖਾ ਤੇਰਾ ਜੀਵਨ ਬਣਿਆ, ਮਨੁੱਖਾ ਤੇਰਾ ਜੀਵਨ ਬਣਿਆ ਬਾਣੀ ਤੋਂ, ਅਤੇ ਉਸੇ ਹੀ ਮਾਲਕ ਨੇ ਬਾਣੀ ਭੇਜੀ ਹੈ ਤੇਰੇ ਜੀਵਨ ਦੀ ਰਿਪੇਅਰ ਲਈ। ਇਸ ਲਈ ਜਦੋਂ ਵੀ ਕੋਈ ਦੁੱਖ ਹੋਵੇ, ਜਦੋਂ ਕੋਈ ਔਕੜ ਆਵੇ, ਜਦੋਂ ਕੋਈ ਭਰਮ ਦੀ ਤ੍ਰੇੜ ਪਵੇ, ਉਦੋਂ ਆਪਣੇ ਜੀਵਨ ਨੂੰ ਰਿਪੇਅਰ ਕਰੀਂ, ਪਰ ਕਰੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ, ਜੈਨੂਅਨ ਪਾਠ ਨਾਲ। ਕਿਤੇ ਐਸਾ ਨਾ ਹੋਵੇ ਉਹ ਲੋਕ ਜਿਹੜੇ ਆਪਣੀ ਆਪਣੀ ਰਚਨਾ ਲੈ ਕੇ ਇਸ ਸੰਸਾਰ ਵਿੱਚ ਭਰਮ ਅਤੇ ਭੁਲੇਖੇ ਖੜ੍ਹੇ ਕਰ ਰਹੇ ਨੇ ਅਤੇ ਇਸ ਢੰਗ ਨਾਲ ਕਰ ਰਹੇ ਨੇ ਕਿ ਮੇਰੇ ਰੱਬ ਨੇ ਆਖਿਆ ਜੋ ਮੈਂ ਬੋਲਾਂਗਾ ਉਹ ਤੂੰ ਬੋਲੇਗਾ ਸਤਿਗੁਰ ਦੇਵ ਸਿੰਘ। ਅਤੇ ਗੁਰੂ ਨੇ ਇਸ ਗੱਲ ਦਾ ਫੈਸਲਾ ਦਿੱਤਾ, ਕਹਿੰਦੇ ਹਰ ਹਰ ਨਿਤ ਕਰੇ ਰਸਨਾ ਕਹਿਆ ਕੁਛ ਨਾ ਜਾਣੀ। ਚਿੱਤ ਜਿਨਕਾ ਹਿਰ ਲੈ ਲੱਗੇ, ਕਈ ਵਾਰ ਐਸਾ ਵੀ ਹੁੰਦਾ ਭਰਮ ਤੇ ਹੰਕਾਰ ਦੇ ਮੋਹੇ ਹੋਏ ਬੋਲਦੇ ਨੇ, ਬਾਣੀ ਦੀ ਬਰਾਬਰਤਾ ਕਰਨਾ ਚਾਹੁੰਦੇ ਨੇ, ਬਾਣੀ ਵਰਗੀ ਰਚਨਾ ਕਰਨਾ ਚਾਹੁੰਦੇ ਨੇ, ਪਰ ਖਿਆਲ ਕਰਿਓ ਕਿਤੇ ਐਸਾ ਨਾ ਸਮਝਿਓ ਉਹਨਾਂ ਦੀ ਜ਼ਬਾਨ ਕਈ ਵਾਰ ਬੜੀ ਤੇਜ਼ ਚੱਲਦੀ ਹੈ, ਤੁਕਬੰਦੀ ਬੜੀ ਕਰ ਲੈਂਦੇ ਨੇ। ਸਿੱਤ ਜਿਨਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ। ਰਵਾਣੀ ਦਾ ਅਰਥ ਕੀ ਹੁੰਦਾ, ਜਿਹੜੀ ਇੱਕ ਰਸ ਤੁਰੀ ਜਾਏ, ਬੇਰੋਕ ਟੋਕ ਤੁਰੀ ਜਾਏ ਅਤੇ ਇਹ ਪਤਾ ਹੀ ਨਾ ਹੋਵੇ ਕਿਹੜੇ ਪਾਸੇ ਜਾ ਰਹੇ। ਸਤਿਗੁਰੂ ਕਹਿੰਦੇ ਨੇ
ਚਿੱਤ ਜਿਨਕਾ ਹਿਰ ਲੈ ਮਾਇਆ ਬੋਲਣ ਪਏ ਰਵਾਣੀ, ਬੋਲਣ ਪਏ ਸਤਿਗੁਰ ਸਤਿਗੁਰ ਤੇ ਪਿਆਰੋ ਆਵੋ ਸਿੱਖ ਸਤਿਗੁਰ ਤੇ ਪਿਆਰੋ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ
ਜਿਵੇਂ ਥਾਂ ਥਾਂ ਤੋਂ ਰਪੇਨ ਹੋਣ ਵਾਲੀ ਹਰ ਮਸ਼ੀਨਰੀ ਜਿਹੜੀ ਨਕਲੀ ਥਾਂ ਤੇ ਨਕਲੀ ਪਾਰਟ ਤੇ ਨਕਲੀ ਆਇਲ ਪੈਣ ਨਾਲ ਚੱਲਣ ਵਾਲੀ ਮਸ਼ੀਨਰੀ ਬਰਬਾਦ ਹੋ ਜਾਂਦੀ, ਇਸੇ ਤਰ੍ਹਾਂ ਉਸ ਅਕਾਲ ਪੁਰਖ ਦੀ ਬਾਣੀ ਤੋਂ ਪੈਦਾ ਹੋਇਆ ਹੋਇਆ ਇਹ ਸੰਸਾਰ ਭੇਖ ਦੇ ਕਹੇ ਲੱਗ ਕੇ ਬਰਬਾਦ ਹੋ ਰਿਹਾ ਹੈ। ਇਹਨੂੰ ਵੀ ਅਸਲ ਰਿਪੇਅਰ ਦੀ ਜ਼ਰੂਰਤ ਹੈ, ਜੈਨੂਇਨ ਪਾਰਟ ਦੀ ਜ਼ਰੂਰਤ ਹੈ, ਜਿੱਥੋਂ ਬਣਿਆ ਹੈ, ਬਣਿਆ ਰੱਬੀ ਬਾਣੀ ਤੋਂ, ਕੀਤਾ ਪਸਾਓ ਏਕੋ ਕਵਾਓ ਤੋਂ, ਅਤੇ ਉਸ ਮਾਲਕ ਨੇ ਸਿਆਣਪ ਵਜੋਂ ਆਪਣੀ ਏਜੰਸੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਬਾਣੀ ਸਪਲਾਈ ਕਰ ਦਿੱਤੀ। ਹਮੇਸ਼ਾ ਜੀਵਨ ਦੀ ਰਿਪੇਅਰ ਇਸੇ ਹੀ ਬਾਣੀ ਤੋਂ ਕਰੀਏ, ਕਿਸੇ ਹੋਰ ਬਾਣੀ ਅਤੇ ਕਿਸੇ ਹੋਰ ਰਚਨਾ ਦੀ ਇਹਨਾਂ ਸਟੇਜਾਂ 'ਤੇ ਆਸ ਨਾ ਰੱਖੀਏ, ਸਾਨੂੰ ਠੀਕ ਰਿਪੇਅਰ ਮਿਲ ਜਾਏਗੀ। ਇਸ ਲਈ ਕੋਸ਼ਿਸ਼ ਕਰਿਆ ਕਰੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਧਾਰਮਿਕ ਗੁਰਦੁਆਰਾ ਗੁਰੂ ਘਰ ਦੀਆਂ ਸਟੇਜਾਂ 'ਤੇ ਗਾਈ ਜਾਏ, ਤਾਂ ਕਿ ਸਾਡੇ ਜੀਵਨ ਦੀ ਰਿਪੇਅਰ ਠੀਕ ਦਰੁਸਤ ਢੰਗ ਨਾਲ ਹੁੰਦੀ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿੱਖਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।